ਨਮਸਕਾਰ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖ਼ਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਸਰਕਾਰ ਅਗਲੇ 5 ਵਰਿਆਂ ਵਿਚ ਕੋਈ 2 ਲੱਖ ਗ੍ਰਾਮ ਪੰਚਾਇਤਾਂ ਚ ਬਹੁਮੰਤਵੀ ਮੁੱਢਲੀ ਖੇਤੀਬਾੜੀ ਕਰਜ਼ ਸੁਸਾਇਟੀ ਦੀ ਸਥਾਪਨਾ ਕਰੇਗੀ। ਬਰਤਾਨੀਆ ਦੀ ਸੰਸਦ ਵਿਚ ਚੁਣੇ ਗਏ ਭਾਰਤ ਵੰਸ਼ੀਆਂ ਵਿਚ 12 ਪੰਜਾਬੀਆਂ ਦੇ ਵੀ ਸ਼ਾਮਲ ਹੋਣ ਤੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਖੁਸ਼ੀ ਪ੍ਰਗਟਾਈ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਚ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਦੀ ਤਿੱਖੀ ਆਲੋਚਨਾ ਕੀਤੀ ਅਤੇ ਜਾਨਵਰਾਂ ਤੋਂ ਮਨੁੱਖ ਅਤੇ ਮਨੁੱਖਾਂ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਪਸ਼ੂ ਪਾਲਕਾਂ ਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਜ ਪੱਧਰੀ ਵਿਸ਼ਵ ਜਨੋਨਿਸ ਦਿਵਸ ਮਨਾਇਆ ਗਿਆ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਸਰਕਾਰ ਅਗਲੇ 5 ਸਾਲਾਂ ਵਿਚ ਕੋਈ 2 ਲੱਖ ਗ੍ਰਾਮ ਪੰਚਾਇਤਾਂ ਚ ਬਹੁਮੰਤਵੀ ਮੁੱਢਲੀ ਖੇਤੀਬਾੜੀ ਕਰਜ਼ ਸੁਸਾਇਟੀ ਦੀ ਸਥਾਪਨਾ ਕਰੇਗੀ। 102ਵੇਂ ਕੌਮਾਂਤਰੀ ਸਹਿਕਾਰਤਾ ਦਿਵਸ ਦੇ ਮੌਕੇ ਤੇ ਗਾਂਧੀ ਨਗਰ ਵਿਖੇ ਅੱਜ ਸਹਿਕਾਰ ਸੇ ਸਮਰਿੱਧੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨਾਂ ਇਹ ਜਾਣਕਾਰੀ ਦਿੱਤੀ। ਸਹਿਕਾਰੀ ਸਭਾਵਾਂ ਚ ਆਰਥਿਕ ਸਹਿਯੋਗ ਤੇ ਜ਼ੋਰ ਦਿੰਦਿਆਂ ਅਮਿਤ ਸ਼ਾਹ ਨੇ ਦੇਸ਼ ਦੀਆਂ ਸਾਰੀਆਂ ਜ਼ਿਲ੍ਹਾ ਤੇ ਰਾਜ ਸਹਿਕਾਰੀ ਸਭਾਵਾਂ ਨੂੰ ਅਪੀਲ ਕੀਤੀ ਕਿ ਉਹ ਸਹਿਕਾਰੀ ਬੈਂਕਾਂ ਦੇ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਆਪਣੇ ਵਿੱਤੀ ਲੈਣ ਦੇਣ ਸਿਰਫ਼ ਸਹਿਕਾਰੀ ਬੈਂਕਾਂ ਵਿਚ ਹੀ ਕਰਨ।
ਇਸ ਦੇਸ਼ ਮੇ ਆਜ ਵੀ 2 ਲੱਖ ਪੰਚਾਇਤ ਐਸੀ ਹੈ ਜਹਾਂ ਏਕ ਵੀ ਕੋਆਪਰੇਟਿਵ ਸੰਸਥਾ ਨਹੀਂ ਹੈ। ਹਮਨੇ ਲਕਸ਼ ਰਖਾ ਹੈ ਅਗਲੇ 5 ਸਾਲ ਮੇ ਇਹ 2 ਲੱਖ ਪੰਚਾਇਤੋਂ ਮੇ ਮਲਟੀ ਪਰਪਸ ਪੈਕਸ ਬਣਾਨੇ ਕਾ ਕਾਮ ਹਮਨੇ ਕੋਆਪਰੇਟਿਵ ਮੂਵਮੈਂਟ ਕੀ ਸੋਚਣੀ ਚਾਹੀਏ। ਅਗਰ ਆਪ ਕੋਆਪਰੇਟਿਵ ਮੂਵਮੈਂਟ ਕੋ ਮਜ਼ਬੂਤ ਕਰੋਗੇ ਤੋ ਸਾਰੇ ਕੋਆਪਰੇਟਿਵ ਮੂਵਮੈਂਟ ਕੇ ਸਾਥ ਜੁੜੇ ਹੋਏ ਕਿਸਾਨ ਆਪਕੋ ਬਾਰ ਬਾਰ ਚੁਣਕਰ ਲਾਏਂਗੇ।
ਦੇਸ਼ ਵਿਚ ਸਹਿਕਾਰੀ ਖੇਤਰ ਦੇ ਸਸ਼ਕਤੀਕਰਨ ਲਈ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਕਈ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਅਮਿਤ ਸ਼ਾਹ ਨੇ ਸਹਿਕਾਰਤਾ ਨੂੰ ਵਿਵਹਾਰਕ ਬਣਾਉਣ ਲਈ ਸਹਿਕਾਰੀ ਨੈਟਵਰਕ ਦਾ ਵਿਸਥਾਰ ਕਰਨ ਤੇ ਜ਼ੋਰ ਦਿੱਤਾ।
ਸਹਿਕਾਰਿਤਾ ਖੇਤਰ ਕਾ ਪੂਰਾ ਆਰਥਿਕ ਵਿਵਹਾਰ ਸਹਿਕਾਰਿਤਾ ਖੇਤਰ ਮੇ ਹੋ, ਇਹ ਅਗਰ ਹਮ ਕਰ ਲੇਤੇ ਹੈ ਤੋ ਹਮੇ ਸਹਿਕਾਰਿਤਾ ਖੇਤਰ ਸੇ ਬਾਹਰ ਏਕ ਵੀ ਪੈਸਾ ਲਾਨੇ ਕੀ ਜ਼ਰੂਰਤ ਨਹੀਂ ਪੜੇਗੀ। ਗੁਜਰਾਤ ਕੇ ਸਿਰਫ 2 ਜ਼ਿਲ੍ਹੋ ਕੇ ਅੰਦਰ 785 ਕਰੋੜ ਰੁਪਏ ਕੀ ਡਿਪੋਜ਼ਿਟ ਹਮ ਬਢਾਨੇ ਮੇ ਸਫਲ ਹੋਏ। ਅਗਰ ਦੇਸ਼ ਕੇ ਸਭੀ ਜ਼ਿਲ੍ਹੋ ਮੇ ਹੋ ਜਾਏ ਤੋ ਹਮਾਰੇ ਪਾਸ ਪਰਯਾਪਤ ਧਨ ਹੋਗਾ ਜਿਸਸੇ ਸਹਿਕਾਰਿਤਾ ਕਾ ਬਾਗ ਫਲ ਫੁਲ ਕਰ ਬਹੁਤ ਬੜਾ ਹੋ ਜਾਏਗਾ।
ਬਰਤਾਨੀਆ ਦੀ ਸੰਸਦ ਵਿਚ ਲੇਬਰ ਪਾਰਟੀ ਦੀ ਜ਼ਬਰਦਸਤ ਅਤੇ ਇਤਿਹਾਸਕ ਜਿੱਤ ਦੇ ਨਾਲ 12 ਪੰਜਾਬੀਆਂ ਸਮੇਤ 26 ਭਾਰਤ ਵੰਸ਼ੀ ਵੀ ਸੰਸਦ ਲਈ ਚੁਣੇ ਗਏ ਨੇ। ਇਸ ਚੋਣ ਵਿਚ ਪੁੱਜਣ ਵਾਲੇ ਪੰਜਾਬੀਆਂ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਦਿਲਚਸਪ ਗੱਲ ਇਹ ਹੈ ਕਿ ਨਵੇਂ ਚੁਣੇ ਗਏ ਪੰਜਾਬੀ ਸੰਸਦ ਮੈਂਬਰਾਂ ਚ 5 ਔਰਤਾਂ ਵੀ ਸ਼ਾਮਲ ਨੇ। ਇਹ ਸਾਰੇ ਲੇਬਰ ਪਾਰਟੀ ਤੋਂ ਚੁਣੇ ਗਏ ਨੇ। ਤਨਮਨਜੀਤ ਸਿੰਘ ਢੇਸੀ ਤੀਜੀ ਤੇ ਪ੍ਰੀਤ ਕੌਰ ਗਿੱਲ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਬਣੇ ਨੇ। ਇਧਰ ਵੱਖ ਵੱਖ ਸੰਸਦ ਮੈਂਬਰਾਂ ਦੇ ਜੱਦੀ ਪਿੰਡਾਂ ਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਆਮ ਲੋਕ ਇਸ ਨੂੰ ਪੂਰੇ ਚਾਅ ਨਾਲ ਇਕ ਦੂਜੇ ਨਾਲ ਸਾਂਝਾ ਕਰ ਰਹੇ ਨੇ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੰਗਲੈਂਡ ਦੀਆਂ ਆਮ ਚੋਣਾਂ ਚ ਜਿੱਤ ਦਰਜ ਕਰਨ ਵਾਲੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਹੈ ਕਿ ਇਸ ਜਿੱਤ ਨਾਲ ਹਾਊਸ ਆਫ ਕਾਮਨਜ਼ ਵਿਚ ਸਿੱਖਾਂ ਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਹੋਵੇਗੀ। ਚੰਡੀਗੜ੍ਹ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਬਰਤਾਨਵੀ ਪਾਰਲੀਮੈਂਟ ਲਈ ਪਹਿਲੀ ਵਾਰ ਸਿੱਖ ਤੇ ਪੰਜਾਬੀ ਮੈਂਬਰ ਜਿਨ੍ਹਾਂ ਵਿਚ 5 ਮਹਿਲਾਵਾਂ ਸ਼ਾਮਲ ਨੇ ਦਾ ਚੁਣਿਆ ਜਾਣਾ ਇਕ ਮਿਸਾਲ ਹੈ। ਨਵੇਂ ਚੁਣੇ ਸੰਸਦ ਮੈਂਬਰਾਂ ਤੋਂ ਇੰਗਲੈਂਡ ਦੇ ਆਮ ਲੋਕਾਂ ਤੇ ਪੰਜਾਬੀ ਭਾਈਚਾਰੇ ਦੇ ਸਰੋਕਾਰਾਂ ਵਾਸਤੇ ਲਗਾਤਾਰ ਯਤਨਸ਼ੀਲ ਰਹਿਣ ਦੀ ਆਸ ਕਰਦੇ ਹੋਏ ਕੁਲਤਾਰ ਸਿੰਘ ਸੰਧਵਾ ਨੇ ਜੇਤੂ ਪੰਜਾਬੀਆਂ ਦੀ ਕਾਮਯਾਬੀ ਅਤੇ ਇੰਗਲੈਂਡ ਦੀ ਸਿਆਸਤ ਵਿਚ ਜ਼ਿਕਰਯੋਗ ਅਗਵਾਈ ਕਰਨ ਦੀ ਕਾਮਨਾ ਵੀ ਕੀਤੀ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਰਤਾਨੀਆ ਵਿਚ ਹੋਈਆਂ ਸੰਸਦੀ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਵਾਲੇ ਸਿੱਖ ਤੇ ਪੰਜਾਬੀ ਸੰਸਦ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹੈ ਕਿ ਇਹ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਲਈ ਬੜੇ ਮਾਣ ਵਾਲੀ ਗੱਲ ਹੈ। ਅੰਮ੍ਰਿਤਸਰ ਤੋਂ ਜਾਰੀ ਅੱਜ ਇਕ ਪ੍ਰੈਸ ਬਿਆਨ ਚ ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣੀ ਮਿਹਨਤ ਅਤੇ ਲਿਆਕਤ ਨਾਲ ਪੂਰੀ ਦੁਨੀਆਂ ਚ ਨਾਮਣਾ ਖੱਟਿਆ ਅਤੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਚ ਸਿਆਸਤ ਅੰਦਰ ਵੀ ਸਿੱਖਾਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ। ਹਰਜਿੰਦਰ ਸਿੰਘ ਧਾਮੀ ਨੇ ਸਿੱਖਾਂ ਦੀ ਤਰੱਕੀ ਤੇ ਚੜ੍ਹਦੀ ਕਲਾ ਲਈ ਪਰਮਾਤਮਾ ਅੱਗੇ ਅਰਦਾਸ ਕਰਨ ਦੇ ਨਾਲ ਨਾਲ ਆਸ ਪ੍ਰਗਟਾਈ ਕਿ ਵਿਦੇਸ਼ਾਂ ਚ ਵਸਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਨਵੇਂ ਚੁਣੇ ਗਏ ਸੰਸਦ ਮੈਂਬਰ ਪਹਿਲਕਦਮੀ ਦਿਖਾਉਂਦੇ ਹੋਏ ਭਰਪੁਰ ਕੋਸ਼ਿਸ਼ਾਂ ਕਰਨਗੇ। ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹੈ ਕਿ ਭਗਵੰਤ ਸਿੰਘ ਮਾਨ ਦਾ ਪ੍ਰਸ਼ਾਸਨ ਪ੍ਰਤੀ ਬੇਰੁਖੀ ਵਾਲਾ ਰਵੱਈਆ ਪੰਜਾਬ ਨੂੰ ਹਿੰਸਾ ਤੇ ਨਫ਼ਰਤੀ ਅਪਰਾਧਾਂ ਦੀ ਲਗਾਤਾਰ ਲਹਿਰ ਨਾਲ ਲਹੂ ਲੁਹਾਨ ਕਰ ਰਿਹੈ। ਲੁਧਿਆਣਾ ਵਿਚ DNC ਵਿਖੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦਾ ਹਾਲ ਚਾਲ ਪੁੱਛਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜ਼ਿਮਨੀ ਚੋਣ ਲਈ ਜਲੰਧਰ ਚ ਡੇਰੇ ਲਾ ਰਹੇ ਨੇ ਜਦਕਿ ਅਪਰਾਧੀ ਆਜ਼ਾਦੀ ਨਾਲ ਭਜਦੇ ਨੇ ਤੇ ਆਪਣੀ ਮਰਜ਼ੀ ਨਾਲ ਕਿਸੇ ਦੀ ਵੀ ਜਾਨ ਲੈ ਸਕਦੇ ਨੇ। ਸੁਨੀਲ ਜਾਖੜ ਨੇ ਕਿਹਾ ਕਿ ਕਿਸੇ ਵੀ ਸਰਕਾਰ ਲਈ ਕਾਨੂੰਨ ਵਿਵਸਥਾ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ ਪਰ ਮੁੱਖ ਮੰਤਰੀ ਦਾ ਪ੍ਰਸ਼ਾਸਨ ਪ੍ਰਤੀ ਅਵੇਸਲਾਪਣ ਅਤੇ ਲਾਪਰਵਾਹੀ ਵਾਲਾ ਰਵੱਈਆ ਪੰਜਾਬ ਨੂੰ ਬੇਕਾਬੂ ਹਿੰਸਾ ਦੇ ਰਾਹ ਤੇ ਤੋਰ ਰਿਹਾ। ਉਨੂਾ ਕਿਹਾ ਕਿ ਜੇਕਰ ਸੂਬਾ ਸਰਕਾਰ ਸੋਚਦੀ ਹੈ ਕਿ ਉਹ ਕਾਨੂੰਨ ਵਿਵਸਥਾ ਬਹਾਲ ਕਰਨ ਵਿਚ ਨਾਕਾਮ ਹੈ ਤਾਂ ਉਸ ਨੂੰ ਇਹ ਸਵੀਕਾਰ ਕਰਕੇ ਕੇਂਦਰ ਤੋਂ ਸਹਾਇਤਾ ਦੀ ਮੰਗ ਕਰਨੀ ਚਾਹੀਦੀ ਹੈ। ਪਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਨੀਤੀ ਆਯੋਗ ਵੱਲੋਂ ਆਸਵੰਦ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਵੱਖ ਵੱਖ ਮਾਪਦੰਡਾਂ ਵਿਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੰਪੂਰਨਤਾ ਅਭਿਆਨ ਚਲਾਇਆ ਜਾ ਰਿਹੈ। ਇਸੇ ਲੜੀ ਵਿਚ ਜ਼ਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਚ ਇਸ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕੱਲ੍ਹ ਕੀਤੀ ਗਈ। ਹੋਰ ਵੇਰਵੇ ਨਾਲ ਇਹ ਰਿਪੋਰਟ।
ਸੰਗਰੂਰ ਦੇ ਧੂਰੀ ਬਲਾਕ ਨੂੰ ਵੀ ਨੀਤੀ ਆਯੋਗ ਦੇ ਆਸਵੰਦ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਸਬੰਧੀ ਸੰਪੂਰਨਤਾ ਅਭਿਆਨ ਵਿਚ ਸ਼ਾਮਲ ਕੀਤਾ ਗਿਆ ਏ। ਸੰਪੂਰਨਤਾ ਅਭਿਆਨ ਵਿਚ ਖਾਸ ਤੌਰ ਤੇ ਸਿਹਤ, ਪੋਸ਼ਣ, ਖੇਤੀਬਾੜੀ ਅਤੇ ਸਮਾਜਿਕ ਤਰੱਕੀ ਨਾਲ ਸੰਬੰਧਿਤ ਅਹਿਮ ਕਾਰਜ ਪੂਰੇ ਕੀਤੇ ਜਾਣਗੇ। ਇਸ ਪਹਿਲਕਦਮੀ ਤਹਿਤ ਧੂਰੀ ਦੇ ਦੇਸ਼ ਭਗਤ ਕਾਲਜ ਵਿਖੇ ਸੰਪੂਰਨਤਾ ਅਭਿਆਨ ਦਾ ਉਦਘਾਟਨੀ ਸਮਾਗਮ ਕੱਲ੍ਹ ਹੋਇਆ। ਨੀਤੀ ਆਯੋਗ ਦੀ ਅਧਿਕਾਰੀ ਚੰਚਲ ਸੋਨੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਆਮ ਲੋਕ ਤੇ ਸਕੂਲੀ ਬੱਚੇ ਇਸ ਸਮਾਗਮ ਵਿਚ ਮੌਜੂਦ ਰਹੇ। ਚੰਚਲ ਸੋਨੀ ਨੇ ਕਿਹਾ ਕਿ ਇਸ ਪਛੜੇ ਬਲਾਕ ਵਿਚ ਆਮ ਲੋਕਾਂ ਦਾ ਵਿਕਾਸ ਕਰਨ ਲਈ ਹੀ ਸੰਪੂਰਨਤਾ ਅਭਿਆਨ ਚਲਾਇਆ ਗਿਆ ਹੈ।
ਬੜੀ ਬੜੀ ਸਟੇਟ ਜਾਂ ਬਲਾਕ ਵਿਚ ਜਿਹੜੀ ਵੀ ਚੀਜ਼ ਦੀ ਕਮੀ ਹੈ, ਚਾਹੇ ਹੈਲਥ ਹੈ, ਨਿਊਟ੍ਰੀਸ਼ਨ ਹੈ, ਐਜੂਕੇਸ਼ਨ ਹੈ, ਉਹਦੇ ਚ ਇੱਕ ਆਮ ਜਨਤਾ ਵੀ ਹੈ, ਉਹਦੇ ਚ ਮਤਲਬ ਅੱਗੇ ਪ੍ਰੋਗਰੈਸ ਕਰ ਸਕੇ, ਇਹਦੇ ਵਾਸਤੇ ਇਹ ਪ੍ਰੋਗਰਾਮ ਚਲਾਇਆ ਗਿਆ। ਕੋਈ ਵੀ ਸਾਡੇ ਦੇਸ਼ ਦਾ ਕੋਈ ਵੀ ਮਤਲਬ ਪਿੱਛੇ ਨਾ ਰਹੇ, ਸਭ ਬਰਾਬਰ ਰਹਿਣ, ਸਭ ਨੂੰ ਐਜੂਕੇਸ਼ਨ ਮਿਲੇ, ਸਭ ਦੀ ਹੈਲਥ ਅੱਛੀ ਰਹੇ।
ਇਲਾਕੇ ਦੇ DDPO ਵਿਕਾਸ ਸੁਖਚੈਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ,
ਮੇਰੇ ਵਿੱਚ ਅਸੀਂ ਆਪਦੇ ਪ੍ਰੋਡਕਟ ਆਪ ਬਣਾ ਕੇ ਮਾਰਕੀਟ ਦੇ ਵਿੱਚ ਆਪ ਹੀ ਸੇਲਦਾ, ਨਫਾ ਤਾਂ ਹੋਊਗਾ ਜੀ, ਉਹਦਾ ਉਤਪਾਦਨ ਘੱਟ ਹੁੰਦਾ ਜੀ, ਜੋ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹੋਣਗੇ, ਜਿਹਦੇ ਘਰੇ ਪਾਵਾਂਗੇ ਜ਼ਹਿਰ ਹੈ।
ਸੰਪੂਰਨਤਾ ਅਭਿਆਨ ਤਹਿਤ ਸਭਿਆਚਾਰਕ ਪ੍ਰੋਗਰਾਮ ਤੇ ਨੁੱਕੜ ਨਾਟਕ ਪੇਸ਼ ਕੀਤੇ ਗਏ ਅਤੇ ਸਿਹਤ ਵਿਭਾਗ ਨੇ ਇੱਕ ਮੈਡੀਕਲ ਕੈਂਪ ਲਗਾਇਆ ਜਿਸ ਵਿਚ BP ਤੇ ਸ਼ੂਗਰ ਦੇ ਮਰੀਜ਼ਾਂ ਸਮੇਤ ਹੋਰਨਾਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੀ ਜਾਂਚ ਕੀਤੀ ਗਈ। ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਸੰਪੂਰਨਤਾ ਅਭਿਆਨ ਸਮਾਗਮ ਵਿਚ ਸ਼ਾਮਲ ਲੋਕਾਂ ਨੇ ਇਸ ਦੀ ਸ਼ਲਾਘਾ ਕੀਤੀ। ਸੰਪੂਰਨਤਾ ਅਭਿਆਨ 30 ਸਤੰਬਰ ਤੱਕ ਚਲਾਇਆ ਜਾਵੇਗਾ। ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ।
ਪੰਜਾਬ ਸਰਕਾਰ ਵੱਲੋਂ ਅੱਜ ਪਹਿਲੀ ਵਾਰ ਸੂਬੇ ਵਿਚ ਵਿਸ਼ਵ ਜਨੋਨਿਸ ਦਿਵਸ ਰਾਜ ਪੱਧਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਗਿਆ। ਇਸ ਮੌਕੇ ਉਨੂਾ ਕਿਹਾ ਕਿ ਇਸ ਸਮਾਗਮ ਨੂੰ ਰਾਜ ਪੱਧਰ ਤੇ ਮਨਾਉਣ ਦਾ ਉਦੇਸ਼ ਹੈ ਕਿ ਲੋਕਾਂ ਵਿਚ ਅਤੇ ਖਾਸ ਕਰਕੇ ਪਸ਼ੂ ਪਾਲਕਾਂ ਵਿਚ ਜਾਨਵਰਾਂ ਤੋਂ ਮਨੁੱਖ ਨੂੰ ਅਤੇ ਮਨੁੱਖ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸੇ ਲੜੀ ਵਿਚ ਵਿਭਾਗ ਨੇ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਤੱਕ ਇਹ ਜਾਣਕਾਰੀ ਪੁੱਜਦੀ ਕਰਨ ਲਈ ਸਕੂਲਾਂ ਵਿਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਭਾਸ਼ਣ ਦੇਣ ਦੀ ਵਿਵਸਥਾ ਕੀਤੀ ਹੈ। ਉਨੂਾ ਕਿਹਾ ਕਿ ਹੁਣ ਇਹ ਦਿਹਾੜਾ ਹਰ ਸਾਲ ਵੱਖ ਵੱਖ ਥਾਵਾਂ ਤੇ ਮਨਾਇਆ ਜਾਵੇਗਾ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਸਮੇਂ ਜਦ ਖੇਤਾਂ ਦੇ ਆਕਾਰ ਲਗਾਤਾਰ ਘਟ ਰਹੇ ਨੇ ਤੇ ਅਸੀਂ ਫਸਲਾਂ ਦੇ ਝਾੜ ਦੀ ਵੀ ਸਿਖਰਲੀ ਹੱਦ ਪ੍ਰਾਪਤ ਕਰ ਲਈ ਹੈ ਤਾਂ ਪਸ਼ੂ ਪਾਲਣ ਆਮਦਨ ਵਾਧੇ ਲਈ ਕਿਸਾਨਾਂ ਵਾਸਤੇ ਇਕ ਪ੍ਰਮੁੱਖ ਬਦਲ ਸਾਬਤ ਹੋ ਸਕਦੈ। ਪਰ ਪਸ਼ੂ ਪਾਲਣ ਦੇ ਕਿੱਤੇ ਵਿਚ ਮੁਨਾਫਾ ਉਸ ਵੇਲੇ ਹੋਰ ਵੀ ਵੱਧ ਜਾਂਦਾ ਹੈ ਜਦੋਂ ਅਸੀਂ ਵਿਗਿਆਨਕ ਤਰੀਕੇ ਨਾਲ ਪਸ਼ੂ ਪਾਲਣ ਦਾ ਕਿੱਤਾ ਕਰੀਏ। ਉਨੂਾ ਕਿਹਾ ਕਿ ਅਜਿਹੇ ਸਮਾਗਮ ਸਮਾਜ ਅਤੇ ਪਸ਼ੂ ਪਾਲਕਾਂ ਵਿਚ ਚੇਤਨਤਾ ਪੈਦਾ ਕਰਨਗੇ। ਕੇਂਦਰ ਸਰਕਾਰ ਵੱਲੋਂ 3 ਨਵੇਂ ਅਪਰਾਧਕ ਕਾਨੂੰਨ ਭਾਰਤੀ ਨਿਆਇ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਖਸ਼ ਅਧਿਨਿਯਮ 2023 ਲਾਗੂ ਕਰ ਦਿੱਤੇ ਗਏ ਨੇ। ਬਠਿੰਡਾ ਦੇ ਘੁੱਦਾ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਕਾਨੂੰਨ ਵਿਭਾਗ ਦੇ ਮੁਖੀ ਡਾਕਟਰ ਪੁਨੀਤ ਪਾਠਕ ਇਨ੍ਹਾਂ ਕਾਨੂੰਨਾਂ ਨੂੰ ਸਮੇਂ ਦੀ ਜ਼ਰੂਰਤ ਮੁਤਾਬਕ ਬਣਿਆ ਦੱਸਦੇ ਨੇ।
ये कानून जो नई प्रौद्योगिकी तथा फॉरेंसिक विज्ञान के क्षेत्र में नए विकासों को समाहित किए हुए है, इसके साथ ही समयबद्ध जांच अन्वेषण की प्रक्रिया, न्यायालयों में मुकदमों का समय सीमा के अंतर निस्तारण तथा त्वरित एवं सुलभ न्याय को सुनिश्चित करने के लिए इनकी बहुत ही आवश्यकता थी। साथ ही कम्युनिटी सर्विस, देशद्रोह, न्यूनतम दंड का प्रावधान, जीरो FIR तथा बालकों महिलाओं के विरुद्ध अपराधों को और सख्त दंड के साथ निश्चित करना, वीडियोग्राफी, इलेक्ट्रॉनिक रिकॉर्डों को मान्यता देना नए कानूनों के द्वारा संभव हो सकेगा।
पंजाब च बीती अद्धी रात तो सवेर तक हुई बारिश तो बाद अज घटो घट तापमान 4.3 डिग्री तक की गिरावट दर्ज की गई। पिछले कुछ दिनों तो घट बारिश कारण वध तो वध तापमान च वाधा होया सी, पर हुण मीह तो बाद ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਹਾਲਾਂਕਿ ਦਿਨ ਵੇਲੇ ਨਿਕਲੀ ਤੇਜ਼ ਧੁੱਪ ਕਾਰਨ ਲੋਕਾਂ ਨੂੰ ਹੁਮਸ ਭਰੀ ਗਰਮੀ ਦਾ ਸਾਹਮਣਾ ਵੀ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਬੀਤੀ ਰਾਤ ਪਠਾਨਕੋਟ ਚ ਸਭ ਤੋਂ ਵੱਧ 52.5 ਮਿਲੀਮੀਟਰ, ਫਰੀਦਕੋਟ ਚ 37.8, ਗੁਰਦਾਸਪੁਰ ਚ 37.6 ਤੇ ਸ੍ਰੀ ਅਨੰਦਪੁਰ ਸਾਹਿਬ ਚ 11.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।